ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਨਹਿ ਦਾਨ ਦੀਏ ਦਿਜ ਮੰਡਲ ਕੋ, ਅਰ ਦਿਬ ਦਿਬ ਧੁਨੀ ਤਨ ਮਾਹੇ ਧਨ ਨਾਹੇ ਪਖਾਰੇ। ਨਹਿ ਮਾਤ ਸੋ ਤਾਤ ਕੀ ਸੇਵ ਕਰੀ, ਨਹਿ ਦੇਵਨ ਕੇ ਕੁਲ ਪੂਜ ਸਵਾਰੇ। ਨਹਿ ਦਾਨ ਦੀਏ ਦਿਜ ਮੰਡਲ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਸ਼੍ਰੀਮਾਨ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ, ਨਿਰਮਲ ਸੰਤ, ਉਹਨਾਂ ਦੀ ਕ੍ਰਿਤ ਭਾਵ ਰਸਾਮ੍ਰਿਤ ਪੜ੍ਹ ਸੁਣ ਰਹੇ ਹਾਂ, ਅਤੇ ਜਿਸ ਵਿੱਚ ਉਹਨਾਂ ਨੇ ਬਹੁਤ ਸੋਹਣੇ ਢੰਗ ਨਾਲ ਪ੍ਰੇਮ ਰੂਪੀ ਬਚਨ ਲਿਖੇ ਅਤੇ ਕਹਿੰਦੇ ਹੈ ਕਿ ਹੇ ਪਰਮੇਸ਼ਰ, ਹੋਰ ਮੈਂ ਕੋਈ ਦਾ ਆਸਰਾ ਨਹੀਂ ਹੁਣ ਤੱਕ ਦਾ, ਤੇਰੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਇਆ। ਜਿਵੇਂ ਆਪ ਜੀ ਨੇ ਤ੍ਰੇਤੇ ਯੁੱਗ ਵਿੱਚ ਰਾਮ ਚੰਦਰ ਭਗਵਾਨ ਰੂਪ ਹੋ ਕੇ ਭੂਤ ਤਰ ਪੱਥਰ ਤਾਰੇ, ਇਸੇ ਤਰ੍ਹਾਂ ਮੈਨੂੰ ਵੀ ਤਾਰਨਾ ਕਰੋ, ਤੁਸੀਂ ਸਰਬ ਕਲਾ ਸਮਰੱਥ ਹੋ। ਇਹ ਜਿਹੜੇ ਬਚਨ ਹਨ, ਇਹਨਾਂ ਬਚਨਾਂ ਦੇ ਬਹੁਤ ਜਿਹੜੇ ਅਰਥ ਬਣਦੇ ਹੈ, ਵਿਸਥਾਰ ਵੀ ਕਾਫੀ ਹੋ ਜਾਂਦਾ, ਪਰ ਆਪਾਂ ਜਿਵੇਂ ਵਿਦਿਆਰਥੀ ਰੂਪ ਵਿੱਚ ਪੜ੍ਹੀਦਾ ਹੈ ਉਸੇ ਢੰਗ ਨਾਲ ਹੀ ਪਦ ਅਰਥਾਂ ਸਮੇਤ ਜਿਹੜੇ ਆਪਾਂ ਵਿਚਾਰ ਕਰ ਰਹੇ ਹਾਂ। ਜਿਹੜੇ ਪਦ ਅਰਥ ਸੁਖਾਲੇ ਉਹ ਕਿਸੇ ਵੇਲੇ ਨਹੀਂ ਬੋਲੀ ਦੇ, ਜਿਹੜੇ ਕੋਈ ਕਠਿਨ ਹੈ ਉਹ ਆਪਾਂ ਵਿਚਾਰ ਰਹੇ ਹਾਂ। ਇਸੇ ਹੀ ਸਵਈਆਂ ਦੇ ਨਾਲ ਸੰਬੰਧਿਤ ਜਿਹੜੇ ਹੋਰ ਸਵਈਏ ਉਹਦੇ ਨਾਲ ਓਟ ਨਿਹਾਰਨ ਵਾਲੇ ਦੇਖਣ ਵਾਲੇ ਉਹ ਕਵੀ ਜੀ ਵਿਚਾਰ ਰਹੇ ਹੈ। 54 ਹੋ ਚੁੱਕੇ ਸੀ, ਅੱਜ 55ਵਾਂ ਸਵਈਆ ਪ੍ਰਾਰੰਭ ਹੋ ਰਿਹਾ ਹੈ। ਸਵਈਆ ਨਹਿ ਦਾਨ ਦੀਏ ਦਿਜ ਮੰਡਲ ਕੋ। ਹੇ ਪ੍ਰਭੂ, ਮੈਂ ਸੰਸਾਰ ਦੇ ਅੰਦਰ ਜਿਹੜੇ ਦੇਜ ਬ੍ਰਾਹਮਣ ਲੋਕ ਹੈ ਅਤੇ ਬ੍ਰਾਹਮਣ ਲੋਕਾਂ ਦੇ ਮੰਡਲ ਨੂੰ, ਮੰਡਲੀ ਇਕੱਠ ਨੂੰ, ਸਮੂਹ ਨੂੰ ਨਹਿ ਦਾਨ ਦੀਏ, ਕਦੇ ਕੁਝ ਵੀ ਦਾਨ ਨਹੀਂ ਦੇਣਾ ਕੀਤਾ। ਦੇਜ ਮੰਡਲ ਕੋ, ਜਿਹੜੇ ਬ੍ਰਾਹਮਣ ਹੈ ਉਹ ਬ੍ਰਾਹਮਣਾਂ ਦੀ ਮੰਡਲੀ ਨੂੰ ਕਦੇ ਵੀ ਨਹਿ ਦਾਨ ਦੀਏ, ਕੁਝ ਵੀ ਦਾਨ ਨਹੀਂ ਦੀਏ ਕਹੀਏ ਦੇਣਾ ਕੀਤਾ। ਹਰ ਦਿਬ ਧੁਨੀ ਤਨ ਨਾਹੀਂ ਪਖਾਰੇ, ਅਤੇ ਜਿਹੜੀ ਦਿਬ ਧੁਨੀ ਹੈ ਗੰਗਾ ਨਦੀ ਹੈ ਉਹਦੇ ਵਿੱਚ ਜਾ ਕੇ ਵੀ ਦਿਬ ਧੁਨੀ, ਧੁਨੀ ਦਾ ਅਰਥ ਨਦੀ, ਧੁਨੀ ਦਾ ਅਰਥ ਇਸ਼ਨਾਨ ਵੀ ਕਰ ਲੈਣਾ, ਅਤੇ ਦਿਬ ਦਾ ਅਰਥ ਗੰਗਾ, ਗੰਗਾ ਨਦੀ ਦੇ ਵਿੱਚ ਜਾ ਕੇ ਤਨ ਜਿਹੜਾ ਸਰੀਰ ਹੈ ਉਹਨੂੰ ਪਖਾਰੇ ਕਹੀਏ ਧੋਣਾ ਨਾ ਹੀ ਕਹੀਏ ਨਹੀਂ ਕੀਤਾ, ਸਰੀਰ ਨੂੰ ਵੀ ਧੋਣਾ ਨਹੀਂ ਕੀਤਾ। ਭਾਵ ਗੰਗਾ ਆਦਿ ਪਵਿੱਤਰ ਤੀਰਥ ਅਸਥਾਨਾਂ 'ਤੇ ਜਾ ਕੇ ਇਸ਼ਨਾਨ ਵੀ ਨਹੀਂ ਕੀਤਾ। ਅਰਦੇ ਪਤੂਨੀ ਤਨ ਨਾ ਹੀ ਪਖਾਰੇ, ਗੰਗਾ ਨਦੀ 'ਤੇ ਜਾ ਕੇ ਵੀ ਅਥਵਾ ਪਵਿੱਤਰ ਤੀਰਥਾਂ 'ਤੇ ਜਾ ਕੇ ਵੀ ਤਨ ਸਰੀਰ ਨੂੰ ਪਖਾਰੇ ਕਹੀਏ ਧੋਣਾ ਨਾ ਹੀ ਨਹੀਂ ਕੀਤਾ ਹੈ। ਨਹਿ ਮੌਤ ਸੋ ਤਾਤ ਕੀ ਸੇਵ ਕਰੀ। ਫਿਰ ਇੰਨਾ ਮੈਂ ਕਿਰਤਕਾਨ ਹਾਂ, ਜਿਸ ਮਾਂ ਪਿਓ ਨੇ ਪਰਮੇਸ਼ਰ ਦੀ ਰਜ਼ਾ ਨਾਲ ਮੈਨੂੰ ਜਨਮ ਦਿੱਤਾ, ਅਤੇ ਉਹਨਾਂ ਮਾਤਾ ਪਿਤਾ ਨੂੰ ਵੀ। ਹੇ ਪ੍ਰਭੂ, ਨਹਿ ਤਾਤ ਸੋ ਤਾ ਨਹਿ ਮਾਤ ਸੋ ਤਾਤ ਕੀ ਸੇਵ ਕਰੀ, ਨਾ ਹੀ ਮਾਤ ਮਾਤਾ ਦੀ, ਤਾਤ ਪਿਤਾ ਦੀ ਸੇਵ ਕਰੀ, ਸੇਵਾ ਕੀਤੀ ਹੈ, ਕੋਈ ਸੇਵਾ ਨਹੀਂ ਕੀਤੀ। ਨਹਿ ਦੇਵਨ ਕੇ ਕੁਲ ਪੂਜ ਸਵਾਰੇ, ਨਾ ਹੀ ਜਿਹੜੇ ਦੇਵਨ ਦੇਵਤੇ ਹੈ ਦੇਵਤਿਆਂ ਦੀਆਂ ਕੁਲਾਂ ਨੂੰ ਸਵਾਰੇ ਕਹੀਏ ਸਵਾਰੇ, ਸਵਾਰ ਭਾਵ ਚੰਗੀ ਤਰ੍ਹਾਂ ਪੂਜਣਾ ਨਹੀਂ ਕੀਤਾ। ਦੇਵਨ ਕਹੀਏ ਜਿਹੜੇ ਸਾਧੂ ਲੋਕ ਮਹਾਨ ਸੰਤ ਪੁਰਸ਼ ਸ਼ੁਭ ਗੁਣਾਂ ਵਾਲੇ, ਉਹਨਾਂ ਸ਼ੁਭ ਗੁਣਾਂ ਵਾਲੇ ਦੇਵਤੇ ਰੂਪੀ ਮਨੁੱਖਾਂ ਦੇ ਕੁਲਾਂ ਨੂੰ ਬਣਾ ਸਵਾਰ ਕੇ ਪੂਜਣਾ ਨਹਿ ਨਹੀਂ ਕੀਤਾ ਹੈ। ਲੜਕਾਪਨ ਮੈਂ ਤਰਨਾਪਨ ਮੈਂ ਲੜਕਾਪਨ ਬਾਲਪੁਣੇ ਵਿੱਚ, ਤਰਨਾਪਨ ਜਵਾਨੀ ਵਿੱਚ, ਜਠਰਾਪਨ ਮੈਂ ਨਹਿਰਾਮ ਚ ਤਾਰੇ ਅਤੇ ਜਠਰਾਪਨ ਬੁਢੇਪੇ ਦੇ ਵਿੱਚ ਵੀ ਕਦੇ ਵੀ ਰਾਮ ਪਰਮਾਤਮਾ ਨੂੰ ਚਿਤਾਰੇ ਚੇਤੇ ਨਹੀਂ ਕੀਤਾ। ਪਾ ਜਿਵੇਂ ਪਿੱਛੇ ਕਿਹਾ ਹੈ ਕਿ ਬਚਪਨ ਖੇਡਾਂ ਵਿੱਚ ਹੀ ਲੰਘ ਗਿਆ, ਜਵਾਨੀ ਵਿਸ਼ਿਆਂ 'ਚ ਲੰਘ ਗਈ, ਬੁਢੇਪਾ ਦੁੱਖਾਂ ਵਿੱਚ ਲੰਘ ਰਿਹਾ, ਕਦੇ ਵੀ ਰੱਬ ਨੂੰ ਚੇਤੇ ਨਹੀਂ ਕੀਤਾ। ਦਰਕਾਪਨ ਤਰਨਾਪਨ ਬਚਪਨ ਵਿੱਚ, ਜਵਾਨੀ ਵਿੱਚ, ਬੁਢੇਪੇ ਵਿੱਚ, ਰਾਮ ਹੇ ਪਰਮੇਸ਼ਰ ਚਿਤਾਰੇ ਤੈਨੂੰ ਚੇਤੇ ਹੀ ਨਹੀਂ ਕੀਤਾ। ਅਬ ਔਰ ਨਾ ਓਟ ਨਿਹਾਰਤ ਹੂੰ, ਇਸ ਕਰਕੇ ਹੇ ਪ੍ਰਭੂ ਅਬ ਹੁਣ ਮੈਂ ਔਰ ਹੋਰਾਂ ਦੀ ਕੋਈ ਓਟ ਟੇਕ ਆਸਰੇ ਵੱਲ ਨਿਹਾਰਤ ਦੇਖਦਾ ਨਹੀਂ ਹਾਂ। ਸਰਣਾਗਤ ਹੋਂ ਜਲ ਭੂਤਰ ਤਾਰੇ, ਬਸ ਮੈਂ ਤੇਰੀ ਸਰਣ ਆਗਤ ਸਰਣ ਵਿੱਚ ਆ ਕੇ ਪ੍ਰਾਪਤ ਹੋਇਆ ਹਾਂ। ਅਤੇ ਜਲ ਭੂਤਰ ਤਾਰੇ, ਜਿਵੇਂ ਤੁਸਾਂ ਨੇ ਤ੍ਰੇਤੇ ਯੁੱਗ ਵਿੱਚ ਰਾਮ ਚੰਦਰ ਭਗਵਾਨ ਰੂਪ ਹੋ ਕੇ ਜਲ ਪਾਣੀ ਦੇ ਅੰਦਰ ਪਾਣੀ ਦੇ ਉੱਪਰ ਭੂਤਰ ਪੱਥਰ ਤਾਰੇ ਹੈ, ਤਿਵੇਂ ਮੈਨੂੰ ਵੀ ਤੂੰ ਧਾਰਨਾ ਕਰ। ਸੋਈਆ ਨਹਿ ਸੇਵ ਕਰੀ ਸਿਵ ਕੀ ਹਮ ਹੂੰ, ਨਾ ਹੀ ਅਸੀਂ ਹਮ ਹੂੰ ਅਸੀਂ, ਹੇ ਪਰਮੇਸ਼ਰ ਨਾ ਹੀ ਅਸੀਂ ਸ਼ਿਵ ਜੀ ਸੇਵ ਕੀ, ਜਿਹੜਾ ਸ਼ਿਵ ਜੀ ਹੈ ਉਹਦੇ ਉਪਾਸ਼ਕ ਬਣ ਕੇ ਅਤੇ ਸੇਵ ਟਹਿਲ ਹੀ ਕੀਤੀ ਹੈ, ਇਹ ਵੀ ਕੰਮ ਨਹੀਂ ਕੀਤਾ, ਜਾਂ ਸੇਵ ਕੀ ਪ੍ਰਕਰਨ ਮੁਤਾਬਕ ਤਾਂ ਸ਼ਿਵ ਜੀ ਦਾ ਹੀ ਇੱਥੇ ਅਰਥ ਹੈ। ਉਂਝੇ ਦਾ ਅਰਥ ਜੇ ਲਾਉਣਾ ਹੋਵੇ ਸ਼ਿਵ ਪਰ ਹੈ ਪਰਮਾਤਮਾ ਜੋ ਕਲਿਆਣ ਸਰੂਪ, ਕਲਿਆਣ ਸਰੂਪ ਦੀ ਵੀ ਹਮ ਹੂੰ ਅਸੀਂ ਕੋਈ ਸੇਵ ਟਹਿਲ ਨਹੀਂ ਕੀਤੀ ਹੈ। ਅਰ ਨਾ ਹੀ ਗਜਾਨਨ ਆਸ ਹਮਾਰੇ, ਅਤੇ ਨਾ ਹੀ ਗਜਾਨਨ ਗਜ ਆਨਨ, ਕੰਨੇ ਵਿੱਚੋਂ ਐੜਾ ਨਿਕਲਾਉਣਾ ਅਤੇ ਆਨਣ ਹੋ ਜਾਣਾ, ਆਨਣ ਨਾਮ ਮੁੱਖ ਦਾ ਹੁੰਦਾ, ਗਜ ਨਾਮ ਹਾਥੀ ਦਾ ਹੁੰਦਾ, ਨਾ ਹੀ ਜੋ ਹਾਥੀ ਦੇ ਮੂੰਹ ਵਾਲੇ ਹੈ ਭਾਵ ਗਣੇਸ਼, ਉਹਨਾਂ ਦਾ ਉਪਾਸ਼ਕ ਪੂਜਣ ਵਾਲਾ ਹੋ ਬਣ ਕਰਕੇ, ਅਤੇ ਆਸ ਹਮਾਰੇ ਉਸਦੀ ਵੀ ਜਿਹੜੀ ਆਸ ਉਮੀਦ ਹੈ ਹਮਾਰੇ ਉਹ ਵੀ ਆਪਣੇ ਮਨ ਵਿੱਚ ਧਾਰਨੀ ਕੀਤੀ, ਨਾ ਹੀ ਨਾ ਹੀ ਹਾਥੀ ਦੇ ਮੂੰਹ ਵਾਲੀ ਗਣੇਸ਼ ਭਗਵਾਨ ਦੀ ਉਪਾਸ਼ਨਾ ਕਰਨ ਵਾਲੇ ਬਣ ਕੇ ਆਸ ਅਸੀਂ ਕੋਈ ਧਾਰਨ ਕੀਤੀ ਹੈ। ਨਹਿ ਪੁੰਨ ਕਰੇ ਭਵ ਮੰਡਲ ਮੈਂ, ਇਸ ਭਵ ਮੰਡਲ ਸੰਸਾਰ ਦੇ ਵਿੱਚ ਨਹਿ ਪੁੰਨ ਕਰੇ, ਪੁੰਨ ਕਰਮ ਵੀ ਕੋਈ ਨਹੀਂ ਕੀਤਾ, ਕਰੇ ਦਾ ਅਰਥ ਕੀਤਾ, ਔਰ ਪਾਪ ਕਰੇ ਜਗ ਮਾਹੀ ਕਰਾਰੇ। ਪਰ ਇੱਕ ਗੱਲ ਜ਼ਰੂਰ ਹੈ ਕਿ ਜਗ ਮਾਹੇ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਪਾਪ ਜਿਹੜੇ ਹੈ ਮੰਦ ਕਰਮ ਮਾੜੇ ਕੰਮ ਦੇ ਵਿੱਚ ਕੋਈ ਕਸਰ ਨਹੀਂ ਛੱਡੀ, ਹੈ ਕਰਾਰੇ ਕਰੜੇ ਤਗੜਿਆਂ ਹੋ ਕੇ ਕਰੇ ਕੀਤੇ। ਪਾਪਾਂ ਵੱਲੋਂ ਤਾਂ ਕੋਈ ਘਾਟ ਹੀ ਨਹੀਂ, ਪਾਪਾਂ ਵੱਲੋਂ ਤਾਂ ਮੈਂ ਬਹੁਤ ਤਗੜਾ ਹਾਂ। ਬੁਰੇ ਕਾਮ ਕੋ ਉੱਠ ਖਲੋਇਆ, ਨਾਮ ਕੇ ਵੇਲਾ ਪੈ ਪੈ ਸੋਇਆ, ਇਹ ਮੇਰੀ ਹਾਲਤ ਹੈ। ਉਂਝ ਗੱਲੀ ਅਸੀਂ ਚੰਗੀਆਂ ਗੱਲਾਂ ਨਾਲ ਮੈਂ ਬੜਾ ਚੰਗਾ ਹਾਂ, ਪਾਪ ਕਰਨ ਵਿੱਚ ਸੰਸਾਰ ਵਿੱਚ ਕੋਈ ਕਸਰ ਨਹੀਂ ਛੱਡੀ, ਕਰਾਰੇ ਕਰੜੇ ਕੀਤੇ, ਪੁੰਨ ਕੋਈ ਕੀਤਾ ਨਹੀਂ ਹੈ। ਨਹਿ ਹਾ ਹੈ ਤਰਬੋ ਜੈ ਸੰਕ ਮਿਟੀ, ਮੇਰਾ ਤਰਨਾ ਨਹੀਂ ਹੋਵੇਗਾ। ਨਹਿ ਨਹਿ ਹੋਵੈ ਨਹਿ ਦਾ ਅਰਥ ਨਹੀਂ, ਹੋਵੈ ਦਾ ਅਰਥ ਹੋਵੇਗਾ, ਤਰਬੋ ਦਾ ਤਰਨਾ, ਮੇਰਾ ਜਿਹੜਾ ਤਰਬੋ ਤਰਨਾ ਮੈਨੂੰ ਦਿਖ ਰਿਹਾ ਵੀ ਨਹੀਂ ਕਦੇ ਵੀ ਹੋਵੇਗਾ। ਯਹ ਸੰਕ ਮਿਟੀ, ਯਹ ਸੰਕਾ ये शंका तो मिट गई है, मेरा तरना नहीं होवेगा, यह संग मिटी, यह दर्द यह संग दा शंका ही मिटी दा मिट गई, ये शंका तां मिट गई है कि मेरा तरना नहीं होगा, ये शंका मेरी मिटी मिट गई है मारे, क्यों? क्योंकि मैं वेख्या हर नाथ बली जो अजामल तारे, क्योंकि हे सब दे मालक हर प्रभु परमेश्वर तू बहुत ही ना बली है, बल वाला है, जो अजामल तारे ताई ते जो जड़ा अजामल सी पापी, अजामल पापी ते उन्हों ए संसार समुद्र दे विच्चों सौखा ही तारे तार दिता सी। अजामल वर्गे वड़े वड़े पापी, गनका वर्गे, पूतना वर्गे तुसाने तारे हैं, अजामल पापी जग जाने निमख माहे निस्तारा, सुन साखी मन जप प्यार, अजामल उधरिया कह कबार, वाल्मीकि हुआ सत्संग, ध्रुको मिलो हर निसंग, एवें ताडी महिमा है, बेसवा रवत अजामल उधरियो, मुख बोले नारायण नर हरे, हर नाथ बली हे परमेश्वर तू बहुत बली है, जो अजामल सी पापी यहो जी भी तू तारे है, फिर मैं क्यों नहीं तारांगा, मेरी तो शंका ही मिट गई है, अब और ना ओट निहार थों वही अर्थे जिमें पहला पिछे कीता कि हे प्रभु इसलिए हुण मैं कोई होर किसी की कोई ओट आसरा निहार तो नहीं देखता हाँ, शरनागत हों जल भूत हर तारे, बस तेरी शरण आगत प्राप्त होया कि जो जल विच तुसा ने भूतर पत्थर तारे सी ते मैनू भी तुसी तार देना करो, ये कोई शंका नहीं, जरूर तारना करोगे। दोहरा रे मन पालन सील कहो, हे मेरे मन भावें कुछ ही होए पर तेनू जड़ा हे मन जड़ा सील शांत सुभा है, जत सत वाला सुभा है, ते कहो करिए कहिए नू ओ जत सत वाले सुभा नू जरूर पालना चाहिदा है, आपद अनापद माहे भावे आपद विपदा होवे, अनापद सुख दा समा अपाव अन आपद जिथे कोई अन विपदा नहीं है, ते सुख दा समा होवे दुख दा समा होवे तेन दोनों समयां विच ही रे मन हे मन पालन सील कहो, सील सत शांत सुभा अथवा जत सत सुभा नू पालना चाहिदा, पालना कर, सदा करो सुख को लहो, सदा जेकर सदा हमेशा ही सील सुभा नू तू पालना करेगा, करो दर्थ करेगा, सुख को लहो ता तू सुखा नू लहो कहिए प्राप्त करेगा, तन लो डारो ना है ये सील सुभा नू जड़ा तन है शरीर जितने समय लो कहिए ताक है, डारो न सील सुभा नू छड़ना ना करो, ये सील सुभा नू जिन्ना चिर शरीर है ना शरीर तक रेंद्या डारो ना है छड़ना ना करो, सदा ही ग्रहण करके रखो, जत सत भी शांत सुभा, जेकर शरीर की बाजी लाउणी पवे तां वी अपना जत सत सील सुभा नू त्यागना नहीं चाहीदा, ये कवि जी दा कहण दा प्रयोजन पर्याय है, सवैया भव मंडल माहे सो सील फले, सील सुभा दा गुण दस के हुण दस रहे है, संसार मंडल दे विच सो सील फले, वो जड़ा सील चंगा सुभा शांत सुभा फले फलदा है, सो सील पाठ कट्ठा भी हुंदा पी चंगा जो शांत सुभा है, शांत सुभा फले फलदा है, संसार मंडल विच रहिंदा सील सुभा बहुत फलदा है, सो पुन सील परलोक विखे फल जाए, पुन फिर ये जड़ा सील सुभा चंगा सुभा जत वाला सुभा परलोक विखे परलोक दे विच भी फल जाए, फल जाके देंदा है, फल जाए दा अर्थ जाए जाके, ਫਲ ਜਾ ਕੇ ਦਿੰਦਾ ਹੈ, ਭਾਵ ਚੰਗੇ ਸੁਭਾਅ ਵਾਲੇ ਮਨੁੱਖ ਦੀ ਲੋਕ ਪਰਲੋਕ ਵਿੱਚ ਇੱਜ਼ਤ ਹੁੰਦੀ ਹੈ। ਜੱਗ ਸੀਲ ਕੋ ਪਾਲਣ ਉੱਤਮ ਹੈ, ਜੱਗ ਸੰਸਾਰ ਦੇ ਵਿੱਚ ਜਿਹੜਾ ਸੀਲ ਚੰਗਾ ਸ਼ਾਂਤ ਸੁਭਾਅ, ਜਦ ਸਤ ਵਾਲਾ ਸੁਭਾਅ, ਦੋਵੇਂ ਅਰਥ ਗ੍ਰਹਿਣ ਕਰ ਲੈਣੇ, ਸ਼ਾਂਤ ਸੁਭਾਅ ਅਤੇ ਸੀਲ ਦਾ ਅਰਥ ਜਦ ਸਤ ਵਾਲਾ ਸੁਭਾਅ, ਇੱਕੇ ਵਾਰੀ ਨੂੰ ਗ੍ਰਹਿਣ ਕਰ ਲੈਣਾ ਹੈ, ਉਹੀ ਬਾਰ ਬਾਰ ਲਾਈ ਜਾਣਾ। ਸੰਸਾਰ ਦੇ ਵਿੱਚ ਜਿਹੜਾ ਸੀਲ ਸੁਭਾਅ ਹੈ ਇਹਨੂੰ ਪਾਲਣਾ ਹੀ ਉੱਤਮ ਹੈ, ਸਭ ਤੋਂ ਸ੍ਰੇਸ਼ਟ ਹੈ, ਇਹਨੂੰ ਪਾਲ ਲੈਣਾ ਬੜਾ ਸ੍ਰੇਸ਼ਟਤਾਈ ਹੈ। ਤਨ ਆਬਦ ਤੇ ਨਹਿ ਸੀਲ ਗਵਾਏ, ਜੇਕਰ ਕਰਮਾਂ ਅਨੁਸਾਰ ਇਸ ਤਨ ਸਰੀਰ ਦੇ ਉੱਪਰ ਕੋਈ ਆਪਦ ਬਿਪਤਾ ਵੀ ਆ ਜਾਏ ਤੇ ਨਹਿ, ਫਿਰ ਵੀ ਉਹ ਜੋ ਸੀਲ ਸੁਭਾਅ ਹੈ ਉਸ ਨੂੰ ਨਹਿ ਗਵਾਏ, ਉਹਨੂੰ ਗਵਾਉਣਾ ਨਹੀਂ ਚਾਹੀਦਾ, ਉਹਨੂੰ ਛੱਡਣਾ ਨਹੀਂ ਚਾਹੀਦਾ। ਤਰ ਧਾਰ, ਕਿਉਂਕਿ ਕਿਸੇ ਵੇਲੇ ਬਿਪਤਾ ਆ ਜਾਏ ਤਾਂ ਲੋਕ ਆਪਣਾ ਸੱਤ ਸੱਤ ਵੀ ਛੱਡ ਬਹਿੰਦੇ ਅਤੇ ਜਿਹੜਾ ਸ਼ਾਂਤੀ ਸੁਭਾਅ ਵੀ ਛੱਡ ਬਹਿੰਦੇ, ਕਾਲੇ ਪੈ ਜਾਂਦੇ। ਤਾਂ ਕਰਕੇ ਕਵੀ ਜੀ ਇੱਥੇ ਕਹਿ ਰਹੇ ਆ, ਬਿਪਤਾ ਵੇਲੇ ਨਹੀਂ ਛੱਡਣਾ, ਵਿਕਾਰੀ ਹੁੰਦਿਆਂ ਜਤ ਸਦ ਵਾਲਾ ਸੁਭਾਅ ਨਹੀਂ ਛੱਡਣਾ ਹੈ। ਤਨ ਧਾਰ ਰਹੇ ਜਗ ਭੀਤਰ ਜੋ ਜੋ ਵੀ ਭਾਵ, ਜਿਹੜੇ ਵੀ ਪ੍ਰਾਣੀ ਜਗ ਭੀਤਰ ਇਹ ਸੰਸਾਰ ਦੇ ਵਿੱਚ ਤਨ ਧਾਰ ਰਹੇ, ਸਰੀਰ ਧਾਰ, ਤਨ ਦਾ ਅਰਥ ਸਰੀਰ, ਧਾਰ ਦਾ ਧਾਰਨ, ਧਾਰਨ ਕਰਕੇ ਰਹੇ ਹਨ, ਸਰੀਰ ਕਰਕੇ ਰਹੇ, ਭਾਵ ਜਿਨ੍ਹਾਂ ਨੇ ਸੰਸਾਰ ਵਿੱਚ ਜਨਮ ਲਿਆ ਹੈ। ਹੇ ਮਨਾ ਸੁਣ, ਮਨ ਕੌਣ ਅਹੇ ਨਹਿ ਜੋ ਦੁਖ ਪਾਏ, ਹੇ ਮਨਾ ਦੱਸ ਅਜਿਹਾ ਕੌਣ ਕਿਹੜਾ ਹੈ। ਅਹੇ ਦਾ ਅਰਥ ਹੈ ਕਿਹੜਾ ਹੈ, ਨਹਿ ਜੋ ਦੁਖ ਪਾਏ, ਜਿਹਨੇ ਜੋ ਦਾ ਅਰਥ ਜਿਸਨੇ, ਜਾਂ ਜੋ ਦਾ ਅਰਥ ਜਿਹਨੇ, ਜਿਸ ਨੇ ਕੋਈ ਦੁੱਖ ਪ੍ਰਾਪਤ ਨਹੀਂ ਕੀਤਾ, ਐਸਾ ਕੋਈ ਹੈ? ਹਰੇਕ ਪ੍ਰਾਣੀ ਨੇ ਕੋਈ ਨਾ ਕੋਈ ਦੁੱਖ ਜ਼ਰੂਰ ਪ੍ਰਾਪਤ ਕੀਤਾ। ਮਨ ਕੌਣ ਜਗ ਭੀਤਰ ਜੋ ਜੋ ਵੀ ਜਗਤ ਵਿੱਚ ਸਰੀਰ ਧਾਰ ਕੇ ਆ ਕੇ ਰਹੇ ਹੈ, ਜਨਮ ਲਿਆ, ਮਨ ਕੌਣ ਹੈ, ਮਨ ਅਜਿਹਾ ਕੌਣ ਹੈ, ਅਜਿਹਾ ਕਿਹੜਾ ਹੈ ਜਿਹਨੇ ਦੁੱਖ ਨਹੀਂ ਪਾਇਆ। ਆਪ ਸਭ ਨੇ ਦੁੱਖ ਪਾਇਆ ਹੈ, ਸਰੀਰ ਤਾਂ ਬਣਿਆ, ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਸਰੀਰ ਤੇ ਤਾਂ ਹੀ ਮਿਲਿਆ ਦੁੱਖ ਸੁੱਖ ਕਰਕੇ। ਨ੍ਰਿਪ ਪਾਂਡਵ ਸੇ ਬਨ ਮਾਹੇ ਬਸੇ, ਹੁਣ ਸੁਣ ਕਿਹਨਾਂ ਨੇ ਦੁੱਖ ਪਾਇਆ, ਵੀ ਪਾਂਡਵ, ਨ੍ਰਿਪ ਪਾਂਡਵ ਜਿਹੜਾ ਪਾਂਡੂ ਨ੍ਰਿਪ ਰਾਜਾ ਸੀ ਤੇ ਉਹਦੇ ਪੁੱਤਰ ਸਨ ਯੁਧਿਸ਼ਠਰ, ਅਰਜਨ, ਭੀਮਸੈਨ, ਨਕੁਲ, ਸਹਿਦੇਵ, ਉਹ ਵੀ ਨ੍ਰਿਪ ਰਾਜ ਪਾਂਡੂ ਰਾਜ ਦੇ ਪੰਜੇ ਪਾਂਡਵ ਪੁੱਤਰ ਜੰਗਲ ਬਨ ਮਾਹੇ ਵਸੇ, ਜੰਗਲਾਂ ਦੇ ਵਿੱਚ ਜਾ ਕੇ ਵਸੇ ਸਨ। ਉਹਨਾਂ ਵੀ ਰਾਜਭਾਗ ਛੱਡ ਕੇ ਜੰਗਲਾਂ ਵਿੱਚ ਅਨੇਕਾਂ ਦੁੱਖ ਸਹਾਰਨੇ ਪਏ ਸੀ ਉਹਨਾਂ ਨੂੰ, ਜਿਨ ਕੇ ਹਰ ਹੋਵਤ ਨੀਤ ਸਹਾਏ, ਜਿਨ੍ਹਾਂ ਦੇ ਕੋਲ ਹਰ ਜੋ ਕ੍ਰਿਸ਼ਨ ਭਗਵਾਨ ਸੀ ਸਮੇਂ ਦੇ ਅਵਤਾਰ, ਹੋਵਤ ਤੇ ਨੀਤ ਨਿਤਾ ਪ੍ਰਤੀ ਸਹਾਏ ਸਹਾਇਕ ਹੋਵਤ ਹੁੰਦੇ ਸਨ। ਇਸ ਲਈ ਇਹ ਦੁੱਖ ਤਕਲੀਫਾਂ ਅਤੇ ਸੁੱਖ ਆਦਿ ਆਉਂਦੇ ਜਾਂਦੇ ਰਹਿੰਦੇ, ਇਹਨਾਂ ਦੁੱਖਾਂ ਸੁੱਖਾਂ ਵਿੱਚ ਲੱਗ ਕੇ ਆਪਣਾ ਸੀਲ ਸੁਭਾਅ ਤਿਆਗਣਾ ਨਹੀਂ ਚਾਹੀਦਾ, ਕਾਲੇ ਨਹੀਂ ਪੈਣਾ ਚਾਹੀਦਾ, ਵਿਕਾਰੀ ਬਿਰਤੀ ਦੇ ਨਾਲ ਹੋਣ ਕਰਕੇ ਜਤ ਸਤ ਨਹੀਂ ਗਵਾਉਣਾ ਚਾਹੀਦਾ। ਉੱਥੇ ਰੋਵੈ ਪਾਂਡਵ ਭਏ ਮਜੂਰ, ਜਿਨ ਕੇ ਸੁਆਮੀ ਰਹਿਤ ਹਦੂਰ, ਸੁਆਮੀ ਕ੍ਰਿਸ਼ਨ ਭਗਵਾਨ ਕੋਲ ਹੀ ਰਹਿੰਦੇ, ਫਿਰ ਵੀ ਵੇਖੋ ਕਿੰਨਾ ਉਹਨਾਂ ਨੇ ਬਿਪਤਾ ਝੱਲੀ ਸੀ। ਸਮੇਂ ਦਾ ਗੇੜ ਹੈ, ਦੁੱਖ ਸੁੱਖ ਤੇ ਸਰੀਰ ਨਾਲ ਹੀ ਹੈ, ਤੇ ਕਾਹਨੂੰ ਆਪਣਾ ਸੀਲ ਸੁਭਾਅ ਗਵਾਉਣਾ, ਕਵੀ ਜੀ ਇੱਥੇ ਕਹਿ ਰਹੇ ਹਨ। ਸਵਈਆ ਜਿਹ ਨਾਮ ਉਚਾਰਤ ਦੁੱਖ ਮਿਟੇ, ਹੋਰ ਵੀ ਸੋਹਣਾ, ਜਿਸ ਜੇ ਦਾ ਅਰਥ ਜਿਸ ਦਾ ਨਾਮ ਉਚਾਰਤ ਦੁੱਖ ਮਿਟੇ, ਉਚਾਰਨ ਕਰਦਿਆਂ ਹੀ ਦੁੱਖ ਮਿਟੇ, ਸਾਰੇ ਦੁੱਖ ਮਿਟੇ ਕਈਏ ਮਿਟ ਜਾਂਦੇ ਹੈ। ਵਹਿ ਰਾਮ ਗਏ ਪਦ ਸੋ ਬਨ ਮਾਹੀ, ਉਸ ਪ੍ਰਭੂ ਦਾ ਰੂਪ ਸ਼੍ਰੀ ਰਾਮ ਚੰਦਰ ਭਗਵਾਨ। ਪਦ ਸੋ ਪਦ ਪੈਰ ਸੋ ਨਾਲ, ਪੈਰਾਂ ਨਾਲ ਆਪਣੇ ਚਰਨਾਂ ਨਾਲ ਤੁਰ ਕੇ ਚੱਲ ਕੇ ਬਨ ਮਾਹੀ ਜੰਗਲ ਵਿੱਚ ਗਏ ਸਨ। ਪਿਤਾ ਦੀ ਆਗਿਆ ਮੰਨੀ ਸੀ ਰਾਮ ਚੰਦਰ ਭਗਵਾਨ ਨੇ, 14 ਸਾਲ ਲਈ ਬਨਵਾਸ ਵਿੱਚ ਗਏ ਸੀ। ਵਹਿ ਰਾਮ ਗਏ, ਕਹਿੰਦੇ ਵੀ ਜਿਸ ਸ਼੍ਰੀ ਰਾਮ ਚੰਦਰ ਜਿਸ ਦਾ ਨਾਮ ਉਚਾਰਦਿਆਂ ਸਾਰੇ ਦੁੱਖ ਮਿਟ ਜਾਂਦੇ ਹੈ, ਵਹਿ ਉਹ ਰਾਮ ਚੰਦਰ ਭਗਵਾਨ ਵੀ ਆਪਣੇ ਪੈਰਾਂ ਚਰਨਾਂ ਨਾਲ ਚੱਲ ਕੇ ਜੰਗਲ ਵਿੱਚ ਗਏ ਹੈ ਅਤੇ ਤਰ੍ਹਾਂ ਤਰ੍ਹਾਂ ਦੇ ਦੁੱਖ ਕਲੇਸ਼ ਸਰੀਰ ਕਰਕੇ ਚੱਲੇ ਹਨ। ਮਥੁਰਾ ਤਜ ਕਾਨ ਬਨੀ ਅਪਦਾ, ਮਥੁਰਾ ਜਰਾ ਸਿੰਘ ਦੇ ਮਿੱਤਰ ਕਾਲ ਯਵਨ ਨਾਲ ਜੰਗ ਕਰਨਾ ਪਿਆ ਸੀ। ਉਹ ਜੰਗ ਦੇ ਕਾਰਨ ਜਿਸ ਸਮੇਂ ਕਾਨ ਸ਼੍ਰੀ ਕ੍ਰਿਸ਼ਨ ਭਗਵਾਨ ਉੱਪਰ ਕਾਨ ਕਹੀਏ ਕ੍ਰਿਸ਼ਨ ਭਗਵਾਨ ਜੀ ਉਹਨਾਂ ਉੱਪਰ ਆਪਦਾ ਬਿਪਤਾ ਬਣੀ ਬਣ ਗਈ ਸੀ ਅਤੇ ਮਥੁਰਾ ਤਜ ਤਦੋਂ ਕ੍ਰਿਸ਼ਨ ਜੀ ਨੂੰ ਮਥੁਰਾ ਨੂੰ ਛੱਡ ਕੇ ਮੁਚਕੰਦ ਹਰੀ ਤਿਨ ਕੀ ਗਿਰ ਮਾਹੀ, ਮੁਚਕੰਦ ਰਿਖੀ ਜਿਹੜਾ ਜਿਸ ਪਹਾੜ ਦੀ ਗੁਫਾ ਵਿੱਚ ਸੁੱਤਾ ਪਿਆ ਸੀ, ਤਿਨ ਕੀ ਮੁਚਕੰਦ ਹਰੀ ਜੋ ਮੁਚਕੰਦ ਰਿਸ਼ੀ ਸੀ ਨਾ, ਤਿਨ ਕੀ ਗਿਰ ਮਾਹੀ ਉਹਦੀ ਗਿਰ ਜਿਸ ਪਹਾੜ 'ਚ ਮੁਚਕੰਦ ਰਿਖੀ ਰਹਿੰਦਾ ਸੀ ਉਸ ਪਹਾੜ ਦੀ ਗੁਫਾ ਵਿੱਚ ਚਲੇ ਗਏ ਸਨ। ਉੱਥੇ ਮੁਚਕੰਦ ਰਿਖੀ ਨੇ ਕ੍ਰਿਸ਼ਨ ਭਗਵਾਨ ਦੀ ਬਣੀ ਅਪਦਾ ਬਿਪਤਾ ਨਾਸ ਕੀਤੀ ਸੀ। ਅਰਥ ਵਾਸਤੇ ਮਥੁਰਾ ਤਜ ਕਾਨ ਬਣੀ ਅਪਦਾ, ਜਰਾ ਸਿੰਘ ਦਾ ਮਿੱਤਰ ਜੋ ਕਾਲ ਜਮਨ ਜਦੋਂ ਉਹਨਾਂ ਜੰਗ ਯੁੱਧ ਹੋਇਆ ਅਤੇ ਮਥੁਰਾ ਨੂੰ ਛੱਡ ਕੇ ਕਾਨ ਕ੍ਰਿਸ਼ਨ ਭਗਵਾਨ ਚਲੇ ਗਏ ਅਤੇ ਬਣੀ ਅਪਦਾ ਉਹਨਾਂ ਨੂੰ ਬਿਪਤਾ ਬਣੀ ਸੀ ਕਿਉਂਕਿ ਕਾਲ ਜਮਨ ਜਰਾ ਸਿੰਘ ਦੋਵੇਂ ਬਹੁਤ ਬਲੀ ਸਨ। ਮੁਚਕੰਦ ਹਰੀ ਜੋ ਮੁਚਕੰਦ ਹਰੀ ਦਾ ਅਰਥ ਰਿਖੀ ਜਿਸ ਗੁਫਾ ਵਿੱਚ ਰਹਿੰਦਾ ਸੀ, ਤਿੰਨ ਕੀ ਗੇਰ ਮਾਹੀ ਉਹਦੀ ਗੁਫਾ ਦੇ ਉਸ ਦੀ ਗੇਰ ਕਹੀਏ ਗੁਫਾ ਜਾਂ ਗੇਰ ਕਹੀਏ ਪਹਾੜ ਦੀ ਗੁਫਾ ਵਿੱਚ ਚਲੇ ਗਏ ਸਨ। ਜਾਂ ਮੁਚਕੰਦ ਜੋ ਰਿਸ਼ੀ ਸੀ ਤਿੰਨ ਕੀ ਗੇਰ ਮਾਹੀ ਅਰਥ ਵਾਸਤੇ ਉਹਨਾਂ ਦੀ ਜਿਹੜੀ ਗੁਫਾ ਦੇ ਵਿੱਚ ਹਰੀ ਕ੍ਰਿਸ਼ਨ ਭਗਵਾਨ ਜੀ ਚਲੇ ਗਏ ਸਨ ਅਤੇ ਕਾਨ ਬਣੀ ਬੇ ਅਪਦਾ ਅਰਥ ਵਾਸਤੇ ਜੋ ਕ੍ਰਿਸ਼ਨ ਭਗਵਾਨ ਉਹਨਾਂ ਨੂੰ ਬਿਪਤਾ ਬਣੀ ਸੀ ਉਹ ਬਣੀ ਹੋਈ ਅਪਦਾ ਬਿਪਤਾ ਨੂੰ ਨਾਸ ਕੀਤਾ ਸੀ। ਇਵੇਂ ਵੀ ਮੁਚਕੰਦ ਹਰੀ ਤਿਨ ਕੀ ਗਿਰ ਮਾਹੀ ਉਹਨਾਂ ਦੀ ਗੇਰ ਗੁਫਾ ਦੇ ਵਿੱਚ ਮੁਚਕੰਦ ਰਿਖੀ ਦੀ ਗੁਫਾ ਵਿੱਚ ਭਗਵਾਨ ਚਲੇ ਗਏ ਸਨ ਅਤੇ ਉਹਨਾਂ ਦੀ ਬਿਪਤਾ ਹਰੀ ਨਾਸ ਕੀਤੀ ਸੀ। ਇਹ ਪੁਰਾਣਾਂ ਦੇ ਵਿੱਚ ਕਥਾ ਆਉਂਦੀ, ਇੱਕ ਵਾਰ ਦੇਵਤਿਆਂ ਦੀ ਮਦਦ ਲਈ ਮੁਚਕੰਦ ਦੇਵਤਿਆਂ ਦੇ ਨਾਲ ਮਿਲ ਕੇ ਰਾਕਸ਼ਾਂ ਨਾਲ ਲੜਿਆ ਸੀ, ਦੇਵਤਿਆਂ ਦੀ ਜਿੱਤ ਕਰਾਈ ਅਤੇ ਦੇਵਤਿਆਂ ਤੋਂ ਫਿਰ ਇਹਨੇ ਵਾਰ ਲਿਆ ਕਿ ਮੈਂ ਦੇਰ ਤੱਕ ਸੁੱਤਾ ਰਹਾਂ, ਜੋ ਮੈਨੂੰ ਜਗਾਏ ਉਹ ਮੇਰੇ ਸਰੀਰ ਤੋਂ ਉਪਜੀ ਅਗਨੀ ਨਾਲ ਭਸਮ ਹੋ ਜਾਵੇ, ਪਰ ਜਿਹਦੇ ਵਾਲੀ ਤੱਕਾਂ। ਉੱਧਰ ਜਰਾ ਸਿੰਘ ਨੇ ਕ੍ਰਿਸ਼ਨ ਜੀ ਜੇ ਨਾਲ ਜੰਗ ਕਰਨ ਲਈ ਆਪਣੇ ਮਿੱਤਰ ਕਾਲ ਜਵਨ ਨੂੰ ਕਾਬਲ ਤੋਂ ਬੁਲਾਇਆ। ਉਹ ਫੌਜ ਲੈ ਕੇ ਕ੍ਰਿਸ਼ਨ ਜੀ ਨਾਲ ਬੜਾ ਲੜਿਆ, ਉਸਨੇ ਕ੍ਰਿਸ਼ਨ ਭਗਵਾਨ ਜੀ ਨੂੰ ਜੰਗ ਵਿੱਚੋਂ ਭਜਾ ਦਿੱਤਾ। ਤਦ ਕ੍ਰਿਸ਼ਨ ਭਗਵਾਨ ਜੀ ਭੱਜਦੇ ਹੋਏ ਉਸ ਨੂੰ ਆਪਣੇ ਪਿੱਛੇ ਲਾ ਕੇ ਉੱਥੇ ਲੈ ਗਏ ਜਿੱਥੇ ਮੁਚਕੰਦ ਰਿਖੀ ਸੁੱਤਾ ਪਿਆ ਸੀ। ਅਸਲ ਵਿੱਚ ਕ੍ਰਿਸ਼ਨ ਭਗਵਾਨ ਦੀ ਇਹ ਨੀਤੀ ਸੀ ਵੀ ਇਹ ਦੁਸ਼ਟ ਕਾਲ ਜਮਨ ਨੂੰ ਅਸੀਂ ਆਪਣਾ ਹੱਥ ਨਹੀਂ ਲਾਉਣਾ, ਕਿਉਂਕਿ ਅਸੀਂ ਇਹਨੂੰ ਕਰਾਂਗੇ ਤਾਂ ਉਧਾਰ ਹੋ ਜੂਗਾ, ਜਿਹਦਾ ਵੱਧ ਕੀਤਾ ਇਹਦਾ ਨਾ ਉਧਾਰ ਹੀ ਕਰਨਾ ਨਾ ਨਿਛਾਉਣਾ ਹੀ, ਇਹਦੇ ਨਾਲ ਜੰਗ ਹੀ ਨਹੀਂ ਕਰਨਾ। ਤਾਂ ਕ੍ਰਿਸ਼ਨ ਭਗਵਾਨ ਜੀ ਭੱਜਦੇ ਹੋਏ ਇਹਨੂੰ ਪਿੱਛੇ ਲਾ ਕੇ ਉੱਥੇ ਲੈ ਗਏ ਜਿੱਥੇ ਮੁਚਕੰਦ ਰਿਖੀ ਸੁੱਤਾ ਪਿਆ ਸੀ। ਕ੍ਰਿਸ਼ਨ ਜੀ ਨੇ ਆਪਣਾ ਵਸਤਰ ਮੁੱਚ ਕੰਧ ਦੇ ਉੱਪਰ ਪਾ ਦਿੱਤਾ। ਕਈ ਥਾਵਾਂ 'ਤੇ ਪੁਰਾਣਾਂ 'ਚ ਲਿਖਿਆ ਵੀ ਲੱਤ ਮਾਰ ਦਿੱਤੀ ਆਪ ਪਿਛੇ ਲੋਕ ਗਏ। ਕਈ ਥਾਵਾਂ 'ਤੇ ਬਿਨਾਂ ਪੀਤੰਬਰ ਵਸਤਰ ਆਪਣਾ ਪਾ ਦਿੱਤਾ ਅਤੇ ਆਪ ਓਹਲੇ ਹੋ ਗਏ। ਉੱਧਰੋਂ ਜਦੋਂ ਕਾਲ ਜਮਨ ਆਇਆ ਤਾਂ ਉਸਨੇ ਕ੍ਰਿਸ਼ਨ ਸਮਝ ਕੇ ਲੱਤ ਮਾਰ ਦਿੱਤੀ ਬੜੀ ਜ਼ੋਰ ਦੀ। ਕਿਹਾ ਕਿ ਪਹਿਲਾਂ ਅੱਗੇ ਲੱਗ ਕੇ ਭੱਜ ਆਇਆ, ਹੁਣ ਇੱਥੇ ਬੜੇ ਆਰਾਮ ਨਾਲ ਸੁੱਤਾ ਪਿਆ। ਇਹ ਤਾਂ ਆਪਣੀ ਸੋਚ ਵਿੱਚ ਵਿਆਹ ਬੋਲੀ ਜਾਂਦਾ। ਉੱਧਰ ਜਦੋਂ ਮਚਕੰਦ ਰਹੀ ਉੱਠਿਆ ਤਾਂ ਉਸ ਦੇ ਸਰੀਰ ਦੇ ਵਿੱਚੋਂ ਅਗਨੀ ਪੈਦਾ ਹੋਈ, ਅਥਵਾ ਨੇਤਰਾਂ ਤੋਂ। ਇਹਨੇ ਨੇਤਰਾਂ ਤੋਂ ਲਿਆ ਸੀ ਬਾਲ ਵੀ, ਨੇਤਰਾਂ 'ਚੋਂ ਅੱਗ ਨਿਕਲੇ ਮੇਰੇ 'ਤੇ ਭਸਮ ਕਰਦਾ। ਉਹ ਨੇਤਰਾਂ ਤੋਂ ਐਸੀ ਅੱਗ ਪੈਦਾ ਹੋਈ ਕਾਲ ਜਾਮਣ ਉੱਥੇ ਭਸਮ ਹੋ ਗਿਆ। ਕ੍ਰਿਸ਼ਨਾ ਅਵਤਾਰ 'ਚ ਵੀ ਕਥਾ ਹੁੰਦੀ, ਆਪ ਕੋ ਬਚਵਾਏ ਗਏ ਕੰਨ ਮੁਚਕੰਦ ਤੇ, ਤਜੀ ਨੀਂਦ ਤਹਿਰਾਏ ਹੇਰਤ ਭਸਮ ਮਲੇਸ਼ ਸੇ ਮਲੇਸ਼ ਭੇ। ਆਪ ਕੋ ਬਚਵਾਇਆ, ਆਪਣਿਆਂ ਨੂੰ ਬਚਾ ਕੇ ਕਯੋ ਕਾਨ ਮੁਜਕੰਦ ਤੇ, ਮੁਜਕੰਦ ਤੇ ਕੋਲ ਕਾਨ ਕ੍ਰਿਸ਼ਨ ਭਗਵਾਨ ਚਲੇ ਗਏ, ਤਜੀ ਨੀਂਦ ਤਹਿਰਾਏ ਤੇ ਉਸ ਨੇ ਨੀਂਦ ਛੱਡੀ। ਤਹਿਰਾਏ ਹੇਰਤ ਕਾਲ ਜਮਨ ਰਾਜੇ ਨੂੰ ਵੇਖ ਕੇ ਵੇਖਿਆ, ਭਸਮ ਮਲੇਸ਼ ਭੇ ਮਲੇਸ਼ ਭਸਮ ਭੇ ਕਹੀਏ ਹੋਇਆ। ਬਲਬੀਰ ਪਿਤਾ ਰਘਬੀਰ ਪਿਤਾ, ਬਲਬੀਰ ਬਲਬੀਰ ਕਹੀਏ ਬਲਭੱਦਰ, ਜਾਂ ਬੀਰ ਦਾ ਅਰਥ ਹੁੰਦਾ ਭਰਾ, ਬਲ ਦਾ ਅਰਥ ਬਲਭੱਦਰ। ਬਲਭੱਦਰ ਦੇ ਬੀਰ ਜੋ ਭਰਾ ਉਹ ਕੌਣ? ਕ੍ਰਿਸ਼ਨ ਜੀ। ਤੇ ਕ੍ਰਿਸ਼ਨ ਜੀ ਦੇ ਪਿਤਾ ਕੌਣ ਹੈ? ਵਾਸੂਦੇਵ ਜੀ। ਬਲਬੀਰ ਪਿਤਾ, ਬਲਬੀਰ ਕਹੀਏ ਬਲਭੱਦਰ, ਬਲਭੱਦਰ ਦੇ ਪਿਤਾ ਕੌਣ? ਕ੍ਰਿਸ਼ਨ ਜੀ ਅਥਵਾ ਕ੍ਰਿਸ਼ਨ ਭਗਵਾਨ ਜੀ। ਬਲਬੀਰ ਦੇ ਪਿਤਾ ਕੌਣ? ਵਾਸੂਦੇਵ। ਅਤੇ ਬਲਬੀਰ ਦੇ ਭਰਾ ਕੌਣ? ਕ੍ਰਿਸ਼ਨ ਜੀ ਅਥਵਾ ਕ੍ਰਿਸ਼ਨ ਜੀ ਦੇ ਪਿਤਾ ਵਾਸੂਦੇਵ। ਰਘਬੀਰ ਪਿਤਾ ਜੋ ਰਘਬੀਰ ਰਘਬੀਰਾਂ ਰਘੂਆਂ ਦੀ ਕੁੱਲ ਦੇ ਵੀਰ ਕਹੀਏ ਸੂਰਬੀਰ ਬਹਾਦਰ ਹਨ। ਸ਼੍ਰੀ ਰਾਮ ਚੰਦਰ ਭਗਵਾਨ ਜੀ ਅਤੇ ਸ਼੍ਰੀ ਰਾਮ ਚੰਦਰ ਰਘਬੀਰ ਹੈ। ਰਘਬੀਰ ਦਾ ਅਰਥ ਸਿੱਧਾ ਸ਼੍ਰੀ ਰਾਮ ਚੰਦਰ ਭਗਵਾਨ, ਅਤੇ ਪਦ ਅਰਥ ਕਰਕੇ ਵੀ ਰਾਘੂਆਂ ਦੀ ਕੁੱਲ ਦੇ ਜੋ ਸੂਰੀ ਬਹਾਦਰ ਉਹ ਕੌਣ? ਰਾਮ ਚੰਦਰ ਭਗਵਾਨ। ਉਹਨਾਂ ਦੇ ਪਿਤਾ ਦਸ਼ਰਥ ਜੀ ਹਨ। ਦੁੱਖ ਲੋਗ ਸਮਾਨ ਲਹੇ ਭਵ ਮਾਈ, ਵੇਖੋ ਕਹਿੰਦੇ ਇਹਨਾਂ ਨੇ ਵੀ ਦੁੱਖ ਲੋਕ ਸਮਾਨ, ਲੋਕਾਂ ਸਮਾਨ ਜਿਹੜੇ ਆਮ ਲੋਕ ਹੈ ਉਹ ਲੋਕਾਂ ਦੇ ਬਰਾਬਰ ਵਾਂਗ ਹੀ ਜਿਹੜੇ ਲਹੇ ਭਾਵ ਮਾਹੀ ਇਸ ਸੰਸਾਰ ਦੇ ਵਿੱਚ ਦੁੱਖ ਲਹੇ ਦੁੱਖ ਪ੍ਰਾਪਤ ਕੀਤੇ ਹਨ। ਸਮੇਂ ਦੇ ਅਵਤਾਰਾਂ ਦੇ ਪਿਤਾ ਹੋਏ ਹੈ ਅਤੇ ਆਮ ਲੋਕਾਂ ਸਮਾਨ ਉਹਨਾਂ ਨੇ ਦੁੱਖ ਸੰਸਾਰ ਵਿੱਚ ਲਏ। ਵਾਸੂਦੇਵ ਭਗਵਾਨ ਪਿਤਾ ਭਗਵਾਨ ਜੀ ਦੇ ਪਿਤਾ ਵਾਸੂਦੇਵ, ਉਹਨਾਂ ਨੂੰ ਕੰਸ ਨੇ ਉਹ ਕੈਦ ਕਰਕੇ ਸੰਗਲਾਂ ਨਾਲ ਬੰਨ੍ਹ ਕੇ ਰੱਖ ਛੱਡਿਆ। ਦਸ਼ਰਥ ਸ਼੍ਰੀ ਰਾਮ ਚੰਦਰ ਜੀ ਦੇ ਪਿਤਾ ਪੁੱਤਰ ਨੂੰ ਆਪੇ ਬਨਵਾਸ ਦੇ ਕੇ ਵਿਛੋੜੇ ਕਰਕੇ ਛਾਲ ਮਾਰ ਕੇ ਮਹਿਲਾਂ 'ਚੋਂ ਪ੍ਰਾਣ ਤਿਆਗ ਦਿੱਤੇ ਸਨ, ਤਾਂ ਉਹਨਾਂ ਨੇ ਦੁੱਖ ਲੋਕ ਸਮਾਨ ਲਏ ਭਾਵ ਮਾਹੀ ਸੰਸਾਰ ਵਿੱਚ ਰਹਿੰਦਿਆਂ ਆਮ ਲੋਕਾਂ ਵਾਂਗ ਦੁੱਖ ਲਹੇ ਪ੍ਰਾਪਤ ਕੀਤੇ। ਕਹੋ ਰੇ ਮਨ ਕੌਣ ਸੁਖੀ ਜਗ ਮੈਂ, ਹੇ ਮੇਰੇ ਮਨ। ਰੇ ਮਨ ਦਾ ਅਰਥ ਹੇ ਮੇਰੇ ਮਨ। ਕਹੋ ਦੱਸ ਖਾਂ ਤੂੰ ਕੌਣ ਸੁਖੀ ਜਗ ਮੈਂ, ਸੰਸਾਰ ਦੇ ਵਿੱਚ ਕੌਣ ਕਿਹੜਾ ਸੁਖੀ ਹੈ ਮਨੁੱਖ? ਨਾਨਕ ਦੁਖੀਆ ਸਭ ਸੰਸਾਰ ਹੀ ਹੈ, ਤਨ ਧਾਰ ਕੇ ਜੋ ਦੁੱਖ ਪਾਵਤ ਨਾਹੀ, ਕਿ ਜਿਹੜਾ ਤਨ ਸਰੀਰ ਧਾਰ ਕੇ ਆਇਆ ਹੈ, ਧਾਰ ਕੇ ਦਰਥ ਕਰਕੇ ਸਰੀਰ ਧਾਰ ਕੇ ਆਇਆ ਹੈ, ਜੋ ਦਾ ਜਿਹੜਾ ਵੀ ਤਨ ਧਾਰ ਕੇ ਸੀ ਧਾਰ ਕੇ ਆਇਆ ਕਿ ਦੁੱਖ ਪਾਵਤ ਨਾ ਵੀ ਦੁੱਖ ਨਹੀਂ ਪਾਉਂਦਾ, ਪਾਵਤ ਪ੍ਰਾਪਤ ਨਹੀਂ ਕਰਦਾ, ਸਾਰੇ ਕਰਦੇ ਐਂ, ਹਰੇਕ ਨੂੰ ਦੁੱਖ ਪ੍ਰਾਪਤ ਹੋਇਆ, ਨਾਨਕ ਦੁਖੀਆ ਸਭ ਸੰਸਾਰ। ਇਵੇਂ ਕਵੀ ਸਾਹਿਬ ਜੀ ਕਹਿ ਰਹੇ ਐ, ਸਵਈਆ ਤਾਤ ਕੀ ਆਇਸ ਮਾਨ ਚਲੇ, ਜਿਨ੍ਹਾਂ ਨੇ ਤਾਤ ਕੀ ਆਇਸ ਮਾਨ ਚਲੇ, ਸ਼੍ਰੀ ਰਾਮ ਚੰਦਰ ਭਗਵਾਨ ਦਾ ਦੱਸ ਰਹੇ ਹੈ ਕਿ ਉਹ ਸ਼੍ਰੀ ਰਾਮ ਚੰਦਰ ਭਗਵਾਨ ਜੀ ਵੇਖੋ ਆਪਣੇ ਤਾਤ ਕਹੀਏ ਪਿਤਾ ਦੀ ਆਇਸ ਆਗਿਆ ਨੂੰ ਮਾਨ ਚਲੇ, ਮੰਨ ਕੇ 14 ਸਾਲ ਦੇ ਬਨਵਾਸ ਲਈ ਚੱਲ ਪਏ ਸਨ, ਚਲੇ ਗਏ ਸਨ। ਜਿਨ ਕੇ ਪਦ ਪੰਕਜ ਪੂਜਤ ਲੋਈ, ਜਿਨ੍ਹਾਂ ਦੇ ਪਦ ਪੰਕਜ ਚਰਨ ਕਮਲਾਂ ਨੂੰ ਪੂਜਤ ਪੂਜਦੀ ਹੈ ਲੋਈ ਕਹੀਏ ਲੁਕਾਈ ਦੁਨੀਆ, ਜਿਨ੍ਹਾਂ ਦੇ ਚਰਨ ਕਮਲਾਂ ਨੂੰ ਲੋਈ ਲੋਕ ਪੂਜਦੇ ਸਨ, ਉਹ ਤਾਤ ਕੀ ਆਈ ਸਮਾਨ ਚਲੇ ਆਪਣੇ ਪਿਤਾ ਦੀ ਆਗਿਆ ਮੰਨ ਕੇ ਚਲੇ ਗਏ ਬਨਵਾਸ ਲਈ। ਰਾਜ ਵਿਭੂਤ ਤਜੀ ਛਿਨ ਮੈਂ, ਇੱਕ ਛਿਨ ਦੇ ਵਿੱਚ ਅੱਖ ਦੇ ਚਮੱਕੇ ਮਾਤਰੀ, ਰਾਜ ਭਾਗ ਦੀ ਜਿਹੜੀ ਵਿਭੂਤੀ ਮਾਇਆ ਸਮੱਗਰੀ ਧਨ ਪਦਾਰਥ ਸੀ ਤਜੀ ਉਹ ਤਿਆਗ ਦਿੱਤੀ ਸੀ, ਛੱਡ ਦਿੱਤੀ ਸੀ। ਬਨ ਕੋ ਨਿਕਸੈ ਜਨਨੀ ਬਾਹਰ ਹੋਈ, ਆਪਣੇ ਮਾਤਾ ਪਿਤਾ ਦੇ ਚਰਨੀ ਮੱਥਾ ਟੇਕ ਕੇ, ਜਦੋਂ ਬਨ ਕੋ ਜੰਗਲ ਨੂੰ ਭਗਵਾਨ ਰਾਮ ਚੰਦਰ ਜੀ ਨਿਕਸੇ ਕਹੀਏ ਨਿਕਲ ਗਏ ਸਨ, ਜਨਨੀ ਬਾਹਰ ਹੋਈ ਉਹ ਤਦੋਂ ਉਹਨਾਂ ਦੀ ਜਨਨੀ ਜੋ ਮਾਤਾ ਕੌਸ਼ਲਿਆ ਹੈ ਅਤੇ ਪੁੱਤਰ ਮਹਾਨ ਸੂਰਬੀਰ ਸੀ, ਅੱਜ ਚਲਾ ਚੱਲਿਆ, ਜਿਸ ਕਰਕੇ ਵਿਛੋੜੇ ਦੇ ਕਾਰਨ ਬਹੁਤ ਰੋਈ, ਬਹੁਤ ਰੋਈ ਸੀ। ਤੋ ਨਾ ਫਿਰੇ ਪੁਰ ਕੋ ਹਰਜੂ ਤੇ ਮਨਾ ਵੇਖ, ਭਗਵਾਨ ਰਾਮ ਚੰਦਰ ਵਰਗਾ ਕੌਣ ਹੋਇਆ? ਉਹ ਭਗਵਾਨ ਰਾਮ ਚੰਦਰ ਜੂ ਹਰਜੂ ਭਾਵ ਭਗਵਾਨ ਰਾਮ ਚੰਦਰ ਜੀ। ਤੋ ਨਾ ਫਿਰੇ ਤਦ ਵੀ ਆਪਣੇ ਤੋ ਤੋ ਦਾ ਅਰਥ ਤਦ ਵੀ ਆਪਣੇ ਪੁਰ ਕੋ ਨਗਰ ਅਯੁੱਧਿਆਪੁਰੀ ਵੱਲ ਨੂੰ ਫਿਰੇ ਮੁੜੇ ਨਹੀਂ ਸਨ, ਨਾ ਫਿਰੇ ਮੁੜੇ ਨਹੀਂ ਸਨ ਕਿ ਮਾਤਾ ਰੋਂਦੀ ਹੈ ਜਦੋਂ ਮੁੜ ਜਾਈਏ, ਨਹੀਂ ਮੁੜੇ ਹੈ। ਜਬ ਭਰਾਤ ਗਏ ਕਰ ਮੈਂ ਪਦ ਦੋਈ, ਜਬ ਜਦੋਂ ਰਾਮ ਚੰਦਰ ਭਗਵਾਨ ਜੀ ਦੇ ਭਰਾ ਭਰਤ ਜੀ ਨੇ ਜੰਗਲ ਵਿੱਚ ਜਾ ਕੇ ਆਪਣੇ ਭਰਾ ਸ਼੍ਰੀ ਰਾਮ ਚੰਦਰ ਭਗਵਾਨ ਦੇ ਪਦ ਦੋਈ, ਦੋਵੇਂ ਚਰਨ ਕਰ ਮੈਂ ਆਪਣੇ ਹੱਥਾਂ ਵਿੱਚ ਗਹੇ ਕਹੀਏ ਪਕੜੇ ਸਨ, ਉਦੋਂ ਵੀ ਨਹੀਂ ਮੁੜੇ। ਮਾਤਾ ਰੋਤ ਰੋਈ ਹੈ ਤਾਂ ਵੀ ਨਹੀਂ ਮੁੜੇ ਹੈ, ਅਤੇ ਜਦ ਭਰਾਤ ਗਏ ਕਰ ਮੈਂ ਪਦ ਦੋਈ, ਜਦੋਂ ਭਰਾ ਭਰਤ ਨੇ ਆਪ ਕਰ ਮੈਂ ਆਪਣੇ ਦੋਵਾਂ ਹੱਥਾਂ ਵਿੱਚ ਭਗਵਾਨ ਰਾਮ ਚੰਦਰ ਜੀ ਦੇ ਪਦ ਦੋਈ ਦੋਨੋਂ ਚਰਨ ਗਏ ਪਕੜੇ ਕਿ ਭਰਾ ਜੀ ਮੁੜਾਓ, ਤਾਂ ਨਾ ਫਿਰੇ ਪੁਰ ਕੋ ਹਰ ਜੋ ਭਗਵਾਨ ਰਾਮ ਚੰਦਰ ਜੀ ਜੂ ਕਹੀਏ ਜੀ, ਤਾਂ ਉਹ ਤਦ ਵੀ ਅਯੁੱਧਿਆਪੁਰੀ ਨੂੰ ਨਹੀਂ ਫਿਰੇ ਮੁੜੇ ਸਨ। ਧਰਮ ਬਰਾਬਰ ਰਾਜ ਨਹੀਂ, ਕਿਉਂਕਿ ਸ਼੍ਰੀ ਰਾਮ ਚੰਦਰ ਭਗਵਾਨ ਜੀ ਨੇ ਆਪਣੇ ਭਰਤ ਨੂੰ ਇਹ ਕਹਿ ਕੇ ਵਾਸ ਮੋੜ ਦਿੱਤਾ ਸੀ ਕਿ ਹੇ ਭਰਾ ਮੇਰੇ ਧਰਮ ਬਰਾਬਰ ਰਾਜ ਨਹੀਂ, ਜਿਹੜਾ ਧਰਮ ਹੈ ਉਹ ਧਰਮ ਦੇ ਬਰਾਬਰ ਹੋਰ ਕੋਈ ਰਾਜ ਭਾਗ ਨਹੀਂ ਹੈ। ਮੇਰੇ ਪਿਤਾ ਨੇ ਮੈਨੂੰ ਵਣ ਵਿੱਚ ਜਾਣ ਲਈ ਕਿਹਾ ਹੈ, ਮੈਂ ਉਹਨਾਂ ਦਾ ਪੁੱਤਰ ਹਾਂ, ਮੇਰਾ ਇਹ ਧਰਮ ਬਣਦਾ ਹੈ ਕਿ ਮੈਂ ਆਪਣੇ ਪਿਤਾ ਦੀ ਆਗਿਆ ਨੂੰ ਮੰਨਣਾ ਕਰਾਂ। ਇਹ ਸੂਚਕ ਰਾਮ ਸਨਾਤਨ ਜੋਈ, ਸੋ ਜੋ ਰਾਮ ਜੀ ਹਨ ਉਹਨਾਂ ਨੇ ਸਨਾਤਨ ਕਹੀਏ ਪੁਰਾਤਨ ਪੁਰਾਣੀ ਰੀਤੀ ਨੂੰ ਸੂਚਕ ਜਨਾਉਣਾ ਕੀਤਾ ਜੋਈ, ਜੋਈ ਦਾ ਅਰਥ ਜੋ ਰਾਮ ਸ਼੍ਰੀ ਰਾਮ ਚੰਦਰ ਭਗਵਾਨ ਜੀ ਸਨ ਉਹਨਾਂ ਨੇ ਸਨਾਤਨ ਜਿਹੜੀ ਪੁਰਾਤਨ ਰੀਤੀ ਹੈ, ਪੁਰਾਣੀ ਰੀਤੀ ਮਰਿਆਦਾ ਹੈ ਅਤੇ ਸੂਚਕ ਇਹ ਜਨਾਉਣਾ ਕੀਤਾ, ਇਹ ਸੂਚਕ ਇਹ ਜਨਾਉਣਾ ਕੀਤਾ ਕਿ ਜਿਹੋ ਜਿਹੀ ਬਿਪਤਾ ਆ ਜਾਵੇ ਤੇ ਉਹਦੇ ਵਿੱਚ ਧਰਮ ਰੱਖਣਾ ਚਾਹੀਦਾ। ਧਰਮ ਜਿਹੜਾ ਰੱਖਣਾ ਇਹਦੇ ਬਰਾਬਰ ਰਾਜਭਾਗ ਨਹੀਂ ਹੈ। ਤੇ ਕਵੀ ਜੀ ਵੱਲੋਂ ਕਹਿਣ ਦਾ ਮਕਸਦ ਇਹ ਹੈ ਕਿ ਐਡੇ ਐਡੇ ਅਵਤਾਰ ਹੋ ਕੇ ਇਹੋ ਜਿਹੀ ਬਿਪਤਾ ਦੇ ਸਮੇਂ ਅਵਤਾਰਾਂ ਨੂੰ ਵੀ ਇਸ ਸਮੇਂ ਦੇਖਣੇ ਪਏ ਮਾੜੇ, ਫਿਰ ਵੀ ਉਹਨਾਂ ਨੇ ਆਪਣਾ ਸੀਲ ਸੁਭਾਅ ਜਤ ਸਤ ਧਰਮ ਆਪਣਾ ਗਵਾਉਣਾ ਨਹੀਂ ਸੀ ਕੀਤਾ। ਇਸ ਕਰਕੇ ਹੇ ਮਨ ਤੂੰ ਵੀ ਆਪਣੇ ਧਰਮ 'ਚ ਪੱਕਾ ਰਹਿ, ਸੀਲ ਸੁਭਾਅ ਰੱਖ, ਜਤ ਸਤ ਰੱਖ, ਧਰਮ ਵਿੱਚ ਪੱਕਿਆ ਰਹਿ। ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ, ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ, ਤਾਂ ਹੀ ਰਹਿੰਦਾ ਹੈ ਉਹ ਹੰਕਾਰ ਰੂਪੀ ਸਿਰ ਵੱਢ ਕੇ, ਪ੍ਰਤੱਖ ਸਿਰ ਵੱਢ ਕੇ, ਪਦਾਰਥਾਂ ਦਾ ਮੋਹ ਰੂਪੀ ਸਿਰ ਵੱਢ ਕੇ, ਵਿਸ਼ਿਆਂ ਦਾ ਮੋਹ ਰੂਪੀ ਸਿਰ ਵੱਢ ਕੇ, ਇਹ ਸਾਰੇ ਸਿਰ ਵੱਢ ਕੇ ਫਿਰ ਧਰਮ ਬਰਾਬਰ ਧਰਮ ਵਿੱਚ ਰਹੀਦਾ ਹੈ, ਫਿਰ ਜਤ ਸਤ ਰਹਿੰਦਾ ਹੈ। ਇਸ ਤਰ੍ਹਾਂ ਸਿੱਖਿਆ ਸਾਨੂੰ ਦੇ ਰਹੇ ਇੱਥੇ ਜਿਹੜੇ ਸਵਈਏ ਦੋਹਰਿਆਂ ਸਮੇਤ ਪਾਵਰ ਸਾਮਰਤ ਦੇ 60 ਛੰਦ ਹੋ ਚੁੱਕੇ। ਅਗਲਾ ਜਿਵੇਂ ਆਵੇਗਾ ਆਪਾਂ ਕੱਲ੍ਹ ਸਰਵਣ ਕਰਾਂਗੇ, ਹੁਣ ਇੱਥੇ ਹੀ ਸਮਾਪਤੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।